ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ ਸਹਿਬੇ ਕਮਾਲ ਸਹਿਬੇ ਦੋ ਆਲਮ ਸਰਵਰ ਏ ਕੈਨਾਤ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਵਡਿਆਈ ਸ਼ੋਭਾ ਦੇ ਮਾਲਕ ਸਤਿਗੁਰੂ ਜੀ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਡਭਾਗੇ ਹਾਂ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਆਪੇ ਗੁਰਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਗੁਰਫਤਿਹ ਆਪਸ ਵਿੱਚ ਸਾਂਝੀ ਕਰੀਏ ਜੀ। ਸਮੂਹ ਸੰਗਤ ਰਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿੰਦੇ ਸਮੇਂ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਮਹਾਰਾਜ ਤਿਨ੍ਹਾਂ ਦਾ ਪਾਵਨ ਵਚਨ ਵਿਚਾਰਨ ਦਾ ਯਤਨ ਕਰਾਂਗੇ। ਇੱਕ ਬੇਨਤੀ ਦਾਸ ਪਹਿਲਾਂ ਕਰੇ, ਜੋ ਬੀਬੀਆਂ ਵਾਲੇ ਪਾਸੇ ਬੱਚੇ ਖੇਡ ਰਹੇ ਨੇ, ਕਿਰਪਾ ਕਰਕੇ ਕੋਈ ਸੇਵਾਦਾਰ ਉੱਠੇ ਤੇ ਜਾ ਕੇ ਬੱਚਿਆਂ ਨੂੰ ਬਿਠਾਉਣ ਦੀ ਕਿਰਪਾਲਤਾ ਕਰੇ ਜੀ, ਕਿਉਂਕਿ ਗੁਰੂ ਕੇ ਦਰਬਾਰ ਵਿੱਚ ਗੁਰੂ ਕੀ ਮਰਿਆਦਾ ਹੈ। ਸੋ ਇਸ ਮਰਿਆਦਾ ਨੂੰ ਬਰਕਰਾਰ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਹੈ। ਆਓ ਇਕਾਗਰਤਾ ਵਾਸਤੇ ਅਤੇ ਅਸੀਸ ਰੂਪ ਵਿੱਚ ਸਮੂਹ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪਾਵਨ ਵਚਨ ਟੋਡੀ ਰਾਗ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 713 ਦੇ ਉੱਪਰ ਸੁਸ਼ੋਭਿਤ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ। ਸਮੁੱਚਾ ਭਾਵ ਜੋ ਸ਼ਬਦ ਦਾ ਹੈ, ਇਹ ਮਾਲਕ ਜੀ ਸਤਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਆਇਆ ਕੀ ਕਰਨ ਵਾਸਤੇ ਆ ਉਹ ਵੀ ਦੱਸਿਆ, ਕਿਵੇਂ ਆਇਆ ਹਾਂ ਉਹ ਵੀ ਬੇਨਤੀ ਰੂਪ ਵਿੱਚ ਬਚਨ ਕੀਤੇ। ਸਵਾਓ ਇਸ ਸ਼ਰਨ ਸਿਧਾਂਤ ਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਆਪਾਂ ਸਮਝਣ ਦਾ ਯਤਨ ਕਰੀਏ ਕਿ ਗੁਰਬਾਣੀ ਵਿੱਚ ਕਿਤਨੇ ਤਰ੍ਹਾਂ ਦੀ ਸ਼ਰਨ ਦਾ ਜ਼ਿਕਰ ਹੈ। ਇਸ ਤੋਂ ਇਲਾਵਾ ਸ਼ਰਨ ਵਿੱਚ ਕਿਵੇਂ ਆਉਣਾ ਚਾਹੀਦਾ ਤੇ ਜੋ ਪਰਮਾਤਮਾ ਦੀ ਸ਼ਰਨ ਵਿੱਚ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕੀ ਮਿਲਦਾ। ਪਰਮਾਤਮਾ ਦੀ ਸ਼ਰਨ, ਗੁਰੂ ਦੀ ਸ਼ਰਨ, ਅਤੇ ਗੁਰੂ ਨਾਲ ਜੁੜਿਆਂ ਦੀ ਸ਼ਰਨ ਦਾ ਜ਼ਿਕਰ ਬਾਣੀ ਵਿੱਚ ਬਾਰ ਬਾਰ ਆਇਆ। ਜਿਵੇਂ ਹੁਣੇ ਹੀ ਨਾ ਰਹਿ ਰਾਸ ਦੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਜਿੱਥੇ ਇਹ ਬੇਨਤੀ ਕੀਤੀ ਹੈ, ਮਾਲਕ ਜੀ ਜੋ ਤੇਰੇ ਨਾਲ ਜੁੜੇ ਹੋਏ ਨੇ ਨਾ ਮੈਨੂੰ ਉਨ੍ਹਾਂ ਦੀ ਸ਼ਰਨ ਵਿੱਚ ਲੈ ਜਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਜਿਹਨੂੰ ਤੂੰ ਕਦੇ ਨਹੀਂ ਭੁੱਲਦਾ, ਮੈਨੂੰ ਉਨ੍ਹਾਂ ਦੀ ਸ਼ਰਨ ਵਿੱਚ ਸੰਗਤ ਵਿੱਚ ਲੈ ਜਾ, ਤਾਂ ਜੋ ਉਨ੍ਹਾਂ ਦੀ ਸੰਗਤ ਵਿੱਚ ਬਹਿ ਕੇ ਜੁੜ ਕੇ ਮੈਨੂੰ ਵੀ ਤੇਰੇ ਘਰ ਦੀ ਸ਼ੁੱਧ ਬੁੱਧ ਪਤਾ ਲੱਗ ਸਕੇ। ਫਿਰ ਪਰਮਾਤਮਾ ਦੀ ਸ਼ਰਨ ਦਾ ਜ਼ਿਕਰ ਹੈ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ, ਕਹੋ ਨਾਨਕ ਸੁਨ ਰੇਮਨਾ ਦੁਰਲਭ ਮਾਨੁਖ ਦੇ, ਤਿਸ ਕੀ ਸਰਨੀ ਪਰਮਨਾ, ਤਿਸ ਕੀ ਸਰਨੀ ਪਰਮਨਾ। ਜਿਸ ਜੇ ਵੱਡਾ ਵਰਨਾ ਕੋਈ, ਜਿਹਦੇ ਵੱਡਾ ਕੋਈ ਵਰਗਾ ਕੋਈ ਹੈ ਹੀ ਨਹੀਂ, ਉਹ ਕੌਣ ਹੈ? ਅਕਾਲ ਪੁਰਖ ਪਰਮਾਤਮਾ। ਤਿਸ ਕੀ ਸਰਨੀ ਪਰਮਨਾ, ਜਿਸ ਜੇਵੜ ਅਵਰਨਾ ਕੋਏ, ਜਿਸ ਸਿਮਰਤ ਸੁਖ ਹੋਏ ਘਣਾ, ਦੁੱਖ ਦਰਦ ਨਾ ਮੂਲੇ ਹੋਏ। ਫਿਰ ਗੁਰੂ ਦੀ ਸ਼ਰਨ ਦਾ ਜ਼ਿਕਰ ਹੈ, ਐ ਮਾਲਕ ਜੀ ਸਤਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਆਇਆ, ਸਤਿਗੁਰ ਆਇਓ ਸ਼ਰਨ ਤੁਹਾਰੀ। ਤਾਂ ਪਰਮਾਤਮਾ ਦੀ ਸ਼ਰਨ, ਗੁਰੂ ਦੀ ਸ਼ਰਨ, ਤੇ ਗੁਰੂ ਤੇ ਪਰਮਾਤਮਾ ਨਾਲ ਜੁੜੇ ਹੋਏ ਗੁਰਮੁਖ ਉਹਨਾਂ ਦੀ ਸ਼ਰਨ ਦਾ ਜ਼ਿਕਰ ਬਾਣੀ ਵਿੱਚ ਆਇਆ। ਪਰਮਾਤਮਾ ਦੀ ਸ਼ਰਨ ਜਿੱਥੇ ਸਤਿਗੁਰੂ ਜੀ ਨੇ ਇਹ ਸਮਝਾਇਆ ਕਿ ਪਰਮਾਤਮਾ ਦੀ ਸ਼ਰਨ ਵਿੱਚ ਸਦੀਵੀ ਸੁੱਖ ਹੈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੇ ਸ਼ਰਨ ਪਿਆ ਸੁੱਖ ਪਾਈਐ, ਬਹੁੜ ਦੁੱਖ ਨਾ ਹੋਈ। ਪਰ ਮਾਫ਼ ਕਰਨਾ, ਕਈ ਤਰ੍ਹਾਂ ਦੀ ਬਿਰਤੀ ਦੇ ਲੋਕ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਇੱਕ ਉਹ ਨੇ ਜੋ ਆਪਣੀ ਗਰਜ ਨੂੰ ਮੁੱਖ ਰੱਖ ਕੇ ਆਉਂਦੇ ਨੇ, ਆਪਣੇ ਸਵਾਰਥ ਨੂੰ, ਲੋਭ ਲਾਲਚ ਨੂੰ, ਲੋੜਾਂ ਨੂੰ ਮੁੱਖ ਰੱਖ ਕੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸੰਸਾਰ ਦੀ ਗਰਜ ਲੈ ਕੇ ਆਉਣਾ ਨਹੀਂ ਚਾਹੀਦਾ, ਮੰਗ ਗੁਰੂ ਕੋਲੋਂ ਆ ਕੇ। ਜੇ ਤੇਰੀ ਕੋਈ ਕਾਮਨਾ ਹੈ, ਭੁੱਖ ਹੈ, ਮੰਗ ਹੈ, ਤਾਂ ਗੁਰੂ ਦੇ ਅੱਗੇ ਰੱਖ। ਪਰ ਕਿਤੇ ਇਹ ਨਾ ਹੋਵੇ ਕਿ ਤੂੰ ਲੋੜਾਂ ਦਾ ਬੰਨਿਆ ਹੋਇਆ, ਪਦਾਰਥ ਦਾ ਬੰਨਿਆ ਹੋਈ ਗੁਰੂ ਨਾਲ ਰਿਸ਼ਤਾ ਨਾ ਬਣਾ ਕੇ ਬਹਿ ਜੀ। ਇਹ ਰਿਸ਼ਤੇ, ਇਹ ਸੰਬੰਧ ਫਿਰ ਸਦਾ ਨਹੀਂ ਜੇ ਚੱਲਦੇ ਹੁੰਦੇ। ਫਰੀਦਾ ਜਾ ਲੱਭ ਤਾਂ ਨੇਹੋ ਕਿਹਾ, ਲੱਭ ਤਾਂ ਕੂੜੈ ਨੇਹੋ, ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮੇਹੋ। ਜੇ ਲੋਭ ਹੈ ਨਾ, ਫਿਰ ਜੇ ਸਿਰਫ ਕਾਮਨਾ ਤੱਕ, ਮੰਗ ਤੱਕ ਤੂੰ ਰੁਕਿਆ, ਤਾਂ ਫਿਰ ਸੱਜਣਾ ਇਹ ਪਿਆਰ ਵਾਲੀ ਗੱਲ ਨਹੀਂ, ਇਹ ਤਾਂ ਇੱਕ ਗਰਜ ਵਾਲਾ ਰਿਸ਼ਤਾ ਹੈ। ਜੇ ਗਰਜ ਪੂਰੀ ਹੋ ਗਈ ਤਾਂ ਠੀਕ ਹੈ, ਤੇ ਨਹੀਂ ਫਿਰ ਕੋਈ ਹੋਰ ਦਰ ਹੈ, ਕੋਈ ਹੋਰ ਘਰ ਹੈ, ਉੱਥੇ ਮਨੁੱਖ ਭਟਕਦਾ ਫਿਰਦਾ। ਦੂਸਰੇ ਉਹ ਨੇ ਵੀ ਚਲੋ ਚੱਲੀਏ, ਕੋਈ ਗੱਲ ਸੁਣਦੇ ਹਾਂ ਤੇ ਉਹ ਸੁਣ ਕੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ, ਆਪਣੇ ਗਿਆਨ ਵਿੱਚ ਵਾਧਾ ਕਰਦੇ ਹਾਂ। ਉਹ ਗਿਆਨ ਨੂੰ ਫਿਰ ਅਸੀਂ ਲੋਕਾਂ ਦੇ ਅੱਗੇ ਪਰੋਸਾਂਗੇ ਵੀ ਅਸੀਂ ਬਹੁਤ ਵੱਡੇ ਗਿਆਨੀ ਹਾਂ, ਸਾਨੂੰ ਗੁਰਬਾਣੀ ਬਾਰੇ, ਇਤਿਹਾਸ ਬਾਰੇ ਬਹੁਤ ਜਾਣਕਾਰੀ ਹੈ। ਉਹ ਇਹ ਭਾਵਨਾ ਲੈ ਕੇ ਨਹੀਂ ਸੁਣਦੇ ਵੀ ਅਸੀਂ ਆਪਣੀ ਆਤਮਾ ਦਾ ਭਲਾ ਕਰਨਾ, ਨਹੀਂ ਨਹੀਂ, ਅਸੀਂ ਆਪਣੇ ਜੀਵਨ ਨੂੰ ਉੱਚਾ ਚੁੱਕਣਾ, ਅਸੀਂ ਆਪਣੀ ਕਮੀਆਂ ਨੂੰ ਦੂਰ ਕਰਨਾ, ਇਹ ਭਾਵਨਾ ਨਹੀਂ ਹੁੰਦੀ। ਉਹ ਕਹਿੰਦੇ ਨੇ ਵੀ ਸੁਣੀਏ ਕਾਹਦੇ ਲਈ, ਵੀ ਅਸੀਂ ਦੁਨੀਆਂ 'ਚ ਬਹੁਤ ਵੱਡੇ ਗਿਆਨੀ ਵਿਦਵਾਨ ਅਖਵਾਈਏ, ਵੀ ਸਾਡੇ ਵਰਗਾ ਤਾਂ ਗਿਆਨਵਾਨ ਹੈ ਹੀ ਨਹੀਂ। ਤੇ ਕੀ ਕਿਹਾ ਫਿਰ ਪਾਤਸ਼ਾਹ ਨੇ, ਜਿਉਂ ਨਗੁਰਾ ਬਹੁ ਬਾਤਾਂ ਜਾਣੈ। ਉਹ ਹਾਰ ਦਰਾਗਾ ਹੈ ਭ੍ਰਸ਼ਟੀ, ਵਾਹਿਗੁਰੂ ਜੀ ਦੇ ਘਰ ਵਿੱਚ ਉਹ ਪ੍ਰਵਾਨ ਨਹੀਂ ਜੇ ਚੜ ਸਕਦਾ। ਅੱਜ ਮਨੁੱਖ ਦੇ ਕੋਲ ਬਾਹਰੀ ਗਿਆਨ ਬਹੁਤ ਹੈ, ਪਰ ਉਹ ਗਿਆਨ ਲੈ ਕੇ ਕੀ ਕਰ ਰਿਹਾ? ਤਰਕ ਕਰ ਰਿਹਾ। ਤਰਕਾਂ ਦੇ ਨਾਲ, ਬਾਹਰੀ ਗਿਆਨ ਦੇ ਨਾਲ, ਬਾਹਰੀ ਸਿਆਣਪਾਂ ਦੇ ਨਾਲ ਕਦੇ ਪਰਮਾਤਮਾ ਖੁਸ਼ ਨਹੀਂ ਹੁੰਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੇ ਜਾਣ ਮਨ ਮਾਧੋ ਸਿਉਂ ਲਾਈਐ, ਚਤੁਰਾਈ ਨਾ ਚਾਤਰ ਭੁਜ ਪਾਈਐ। ਚਤੁਰਾਈ ਨਾ ਚਾਤਰ ਭੁਜ ਪਾਈਐ। ਜਿਹਦਾ ਬਲ ਚਾਰੇ ਦਿਸ਼ਾਵਾਂ ਵੱਲ ਫੈਲਿਆ ਹੋਇਆ ਨਾ ਪਰਮਾਤਮਾ, ਉਹ ਚਤੁਰਾਈਆਂ ਸਿਆਣਪਾਂ ਦੇ ਨਾਲ ਨਹੀਂ ਮਿਲਦਾ। ਮਨੁੱਖ ਬਾਹਰੀ ਤੌਰ ਤੇ ਜਿੰਨੀਆਂ ਮਰਜ਼ੀ ਤਰਕਾਂ ਇਕੱਠੀਆਂ ਕਰ ਲਏ, ਇੱਕ ਤਰਕ ਦੂਜੀ ਤਰਕ ਨੂੰ ਕੱਟ ਜਾਂਦੀ ਹੈ। ਜਿਵੇਂ ਕਿ ਇੱਕ ਵਾਰੀ ਕੀ ਹੋਇਆ, ਇੱਕ ਈਸਾਈ ਮਿਸ਼ਨਰੀ ਸੀ, ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਸਤੇ ਚੱਲਿਆ। ਉਹਨੇ ਕੀ ਕੀਤਾ, ਇੱਕ ਮੂਰਤੀ ਈਸਾ ਦੀ ਲੈ ਲਈ ਤੇ ਇੱਕ ਭਗਵਾਨ ਰਾਮ ਚੰਦਰ ਦੀ ਲੈ ਲਈ। ਜਿਹੜੀ ਈਸਾ ਜੀ ਦੀ ਮੂਰਤੀ ਹੈ ਉਹ ਉਹਨੇ ਲੱਕੜ ਦੀ ਬਣਾ ਲਈ, ਤੇ ਜਿਹੜੀ ਭਗਵਾਨ ਰਾਮ ਚੰਦਰ ਦੀ ਮੂਰਤੀ ਸੀ ਉਹ ਉਹਨੇ ਲੋਹੇ ਦੀ ਬਣਾ ਲਈ। ਤੇ ਜਿੱਥੇ ਆਦਿਵਾਸੀ ਸੀ ਨਾ, ਉਹਨਾਂ ਕੋਲ ਜਾ ਕੇ ਹੁਣ ਉਹ ਆਪਣੇ ਧਰਮ ਦੀ ਗੱਲ ਕਰਨ ਲੱਗਿਆ। ਉਹ ਕਹਿੰਦਾ ਵੀ ਸਾਰੇ ਇਕੱਠੇ ਹੋਵੋ, ਇਕੱਠੇ ਕਰ ਲਿਆ। ਕਿਹਨੂੰ ਮੰਨਦੇ ਹੋ? ਕਹਿੰਦੇ ਭਗਵਾਨ ਰਾਮ ਚੰਦਰ ਨੂੰ, ਉਹਨੂੰ ਆਪਣਾ ਰੱਬ ਮੰਨਦੇ ਹਾਂ ਅਸੀਂ, ਇਸ਼ਟ ਮੰਨਦੇ ਹਾਂ। ਕਹਿੰਦਾ ਮੰਨੀ ਜਾਓ, ਪਰ ਪਹਿਲਾਂ ਜੋ ਕੁਝ ਮੈਂ ਕਰਨ ਲੱਗਿਆ ਉਹ ਵੇਖ ਲਓ। ਉਹ ਆਪਣੇ ਆਪ ਨੂੰ ਬਹੁਤ ਸ਼ਾਤਰ ਕਹਾ ਰਿਹਾ ਸੀ। ਉਹਨੇ ਕੀ ਕੀਤਾ, ਪਾਣੀ ਦਾ ਇੱਕ ਵੱਡਾ ਟੱਬ ਮੰਗਵਾਇਆ, ਉਹਦੇ ਵਿੱਚ ਦੋਏ ਮੂਰਤੀਆਂ ਰੱਖ ਤੀਆਂ। ਤਾਂ ਹੁਣ ਸੁਭਾਵਿਕ ਬਾਤ ਹੈ, ਜਿਹੜੀ ਲੋਹੇ ਦੀ ਮੂਰਤੀ ਸੀ ਉਹ ਡੁੱਬ ਗਈ, ਜਿਹੜੀ ਲੱਕੜ ਦੀ ਸੀ ਉਹ ਤੈਰ ਗਈ। ਕਹਿਣ ਲੱਗਿਆ, ਦੇਖੋ ਜਿਹਨੂੰ ਤੁਸੀਂ ਰੱਬ ਮੰਨਦੇ ਹੋ ਉਹ ਡੁੱਬ ਗਿਆ, ਤੇ ਜਿਹਨੂੰ ਮੈਂ ਰੱਬ ਮੰਨਦਾ ਉਹ ਤਰ ਗਿਆ। ਜਿਹੜਾ ਖੁਦ ਡੁੱਬ ਗਿਆ ਤੁਹਾਨੂੰ ਕੀ ਤਾਰੂ? ਇਹ ਗੱਲ ਚੱਲੇ ਰਹੀ ਸੀ, ਇਹ ਗੱਲ ਚੱਲੇ ਰਹੀ ਸੀ। ਇੰਨੇ ਨੂੰ ਇੱਕ ਸਨਾਤਨ ਮਤ ਦਾ ਪ੍ਰਚਾਰਕ ਆ ਗਿਆ। ਉਹ ਕਹਿੰਦਾ ਵੀ ਸਾਡੇ ਘਰ ਵਿੱਚ ਜਿਹੜੀ ਪ੍ਰੀਖਿਆ ਚੱਲਦੀ ਹੈ ਨਾ, ਇਹ ਪਾਣੀ ਨਾਲ ਨਹੀਂ ਚੱਲਦੀ, ਸਾਡੇ ਤਾਂ ਅਗਨੀ ਪ੍ਰੀਖਿਆ ਚੱਲਦੀ ਹੁੰਦੀ ਹੈ। ਜਦੋਂ ਭਗਵਾਨ ਰਾਮ ਚੰਦਰ ਨੇ ਮਾਤਾ ਸੀਤਾ ਦੀ ਪ੍ਰੀਖਿਆ ਲਈ ਸੀ, ਉਹਨੇ ਵੀ ਅਗਨੀ ਪ੍ਰੀਖਿਆ ਲਈ ਸੀ। ਸਾਡੇ ਘਰ ਵਿੱਚ ਪਾਣੀ ਪ੍ਰੀਖਿਆ ਨਹੀਂ ਚੱਲਦੀ, ਇੱਥੇ ਤਾਂ ਅਗਨੀ ਪ੍ਰੀਖਿਆ ਚੱਲੂ। ਉਹਨੇ ਕੀ ਕੀਤਾ, ਦੋਏ ਮੂਰਤੀਆਂ ਮੰਗਵਾ ਲਈਆਂ। ਜਦੋਂ ਅਗਨੀ ਪ੍ਰਚੰਡ ਕੀਤੀ, ਲੱਕੜ ਵਾਲੀ ਸੜ ਗਈ ਤੇ ਲੋਹੇ ਵਾਲੀ ਬਚ ਗਈ। ਤਾਂ ਫਿਰ ਉਹਨੇ ਵੀ ਉਹੀ ਗੱਲ ਕਹੀ, ਕਹਿੰਦਾ ਜਿਹਨੂੰ ਤੂੰ ਰੱਬ ਮੰਨਦਾ ਤੇਰੀ ਮੂਰਤੀ ਤਾਂ ਸੜ ਗਈ ਅੱਗ ਵਿੱਚ, ਪਰ ਮੇਰੇ ਵਾਲੀ ਬਚ ਗਈ। ਇਹਨੂੰ ਕੀ ਕਹੀ ਆਪਾਂ, ਵੀ ਇੱਕ ਤਰਕ ਨੂੰ ਦੂਜਾ ਤਰਕ ਕੱਟ ਜਾਂਦਾ, ਇੱਕ ਤਰਕ ਨੂੰ ਦੂਜਾ ਤਰਕ ਕੱਟ ਜਾਂਦਾ। ਤਰਕਾਂ ਨਾਲ ਕਦੇ ਰੱਬ ਨਹੀਂ ਮਿਲਦਾ, ਤਰਕਾਂ ਨਾਲ ਕਦੇ ਰੱਬ ਨਹੀਂ ਮਿਲਦਾ, ਚਤਰਾਈਆਂ ਸਿਆਣਪਾਂ ਨਾਲ ਕਦੇ ਉਹ ਨਹੀਂ ਮਿਲਦਾ। ਛੇ ਸ਼ਾਸਤਰਾਂ ਦੀ ਬਾਤ ਹੈ ਸਨਾਤਨ ਮਤ ਵਿੱਚ, ਛੇ ਘਰ, ਛੇ ਗੁਰ, ਛੇ ਉਪਦੇਸ਼। ਪਤੰਜਲੀ ਹੈ, ਵਿਸਾਖਕ ਹੈ, ਇਹ ਕਿੱਥੋਂ ਨਿਕਲੇ ਸਾਰੇ, ਇਹ ਕਿੱਥੋਂ ਨਿਕਲੇ ਛੇ ਸ਼ਾਸਤਰ? ਇੱਕ ਸ਼ਾਸਤਰ ਦੂਜੇ ਸ਼ਾਸਤਰ ਦੇ ਵਿਰੋਧ ਵਿੱਚ ਪੈਦਾ ਹੋਇਆ, ਵੀ ਇਹਦੇ ਵਿੱਚ ਆਹ ਘਾਟ ਹੈ, ਦੂਜਾ ਕਹਿੰਦਾ ਆਹ ਘਾਟ ਹੈ, ਤੀਜਾ ਕਹਿੰਦਾ ਆਹ ਘਾਟ ਹੈ, ਮੈਂ ਕੱਢਤੀ। ਇਉਂ ਛੇ ਸ਼ਾਸਤਰ ਸਾਹਮਣੇ ਆਏ ਨੇ। ਤਰਕ ਦੇ ਵਿੱਚ ਕਦੇ ਵੀ ਸ਼ਾਂਤੀ ਨਹੀਂ ਹੈ, ਤਰਕ ਵਿੱਚ ਕਦੇ ਵੀ ਸ਼ਾਂਤੀ ਨਹੀਂ, ਕਦੇ ਵੀ ਸੁੱਖ ਨਹੀਂ, ਤੇ ਤਰਕ ਨਾਲ ਕਦੇ ਪਰਮਾਤਮਾ ਨਹੀਂ ਮਿਲਦਾ। ਪਹਿਲੇ ਉਹ ਲੋਕ ਨੇ ਜੋ ਆਪਣੀ ਗਰਜ ਨੂੰ ਮੁੱਖ ਰੱਖ ਕੇ ਗੁਰੂ ਕੋਲ ਆ ਗਏ, ਦੂਸਰੇ ਉਹ ਨੇ ਜੋ ਸਿਰਫ ਬਾਹਰੀ ਗਿਆਨ ਇਕੱਠਾ ਕਰਨ ਆ ਗਏ। ਗਿਆਨ ਚਾਹੀਦਾ ਧਰਮ ਦਾ, ਪਰ ਕਾਹਦੇ ਲਈ ਗਿਆਨ, ਕਾਹਦੇ ਵਾਸਤੇ ਹੈ? ਬਾਣੀ ਪੜ੍ਹਦੇ ਹਾਂ, ਕਾਹਦੇ ਵਾਸਤੇ ਪੜ੍ਹਨੀ ਹੈ ਬਾਣੀ? ਕਿ ਗਿਆਨ ਇਕੱਠਾ ਕਰਨ ਵਾਸਤੇ? ਨਹੀਂ ਨਹੀਂ, ਇਹ ਆਪਣੇ ਆਪ ਦੀ ਸੋਝੀ ਲੈਣ ਵਾਸਤੇ। ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਇਹ ਤਾਂ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਹੈ ਨਾ। ਇਸ ਘਰ ਵਿੱਚ ਤਾਂ ਕੇਵਲ ਗਿਆਨ ਦੀਆਂ ਪੰਡਾਂ ਇਕੱਠੀਆਂ ਕਰਕੇ ਭਾਰ ਲੈ ਕੇ ਚੱਲਣ ਦੀ ਗੱਲ ਨਹੀਂ ਹੈ ਇਸ ਘਰ ਵਿੱਚ, ਤਾਂ ਫਿਰ ਵਿਰੋਧ ਹੈ। ਵੇਦ ਪੜ੍ਹੇ ਕਿਆ ਗੁਣ ਉਪਜੈ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ, ਕੈਸੇ ਉਤਰ ਸਪਾਰਾ। ਗਿਆਨ ਦੀਆਂ ਪੰਡਾਂ ਇਕੱਠੀਆਂ ਕਰਕੇ ਕੁਝ ਨਹੀਂ ਮਿਲਣਾ। ਤੀਸਰੇ ਉਹ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ, ਉਹਨਾਂ ਨੇ ਆਪਣਾ ਆਪ ਮਿਟਾਤਾ, ਆਪਣਾ ਆਪ ਮਿਟਾਤਾ, ਆਪਣੇ ਆਪ ਨੂੰ ਖਤਮ ਕਰਤਾ, ਆਪਣੇ ਆਪ ਨੂੰ ਗੁਰੂ ਦੇ ਅੱਗੇ ਰੱਖਤਾ, ਸਮਰਪਿਤ ਕਰਤਾ। ਜਿਹੜੀ ਕੰਡੀਸ਼ਨ ਗੁਰੂ ਨੇ ਲਾਈ ਸੀ ਨਾ, ਉਹ ਤੇ ਖਰੇ ਉਤਰ ਗਏ। ਜੋ ਵੀ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਹੈ ਗੁਰੂ ਜੀ ਉਹ ਤੇ ਇੱਕ ਸ਼ਰਤ ਲਾਉਂਦੇ ਨੇ, ਪਹਿਲਾਂ ਮਰਨ ਕਬੂਲ, ਇਹ ਸ਼ਰਤ ਹੈ ਘਰ ਦੀ। ਜੀਵਨ ਕੀ ਛੱਡ ਆਸ, ਜੇ ਤੂੰ ਚਾਹੇ ਵੀ ਦੁਨੀਆਂ ਦੇ ਲੋਭ ਲਾਲਚ ਸਵਾਰਥਾਂ ਵਾਸਤੇ ਮੈਂ ਗੁਰੂ ਨਾਲ ਰਿਸ਼ਤਾ ਨਿਭਾ ਦੂੰ, ਤੂੰ ਤਾਂ ਚੰਦ ਕਦਮ ਨਹੀਂ ਤੁਰ ਸਕਦਾ ਗੁਰੂ ਦੇ ਨਾਲ। ਇਸ ਲਈ ਇਹ ਦੁਨੀਆਂ ਦੇ ਲੋਭ ਲਾਲਚਾਂ ਤੋਂ ਮਰ ਕੇ ਆਈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਇੱਥੇ ਮਿਟਣ ਲਈ ਆਈ, ਇੱਥੇ ਆਪਣੇ ਆਪ ਨੂੰ ਜਿਤਾਉਣ ਵਾਸਤੇ ਨਾ ਆ ਜੀ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਹਜ਼ੂਰੀ ਵਿੱਚ ਨਾ ਇੱਕ 12 ਕੁ ਸਾਲ ਦਾ ਬੱਚਾ ਆਇਆ। 1506 ਈਸਵੀ ਵਿੱਚ ਇਸ ਬੱਚੇ ਦਾ ਜਨਮ ਹੋਇਆ ਸੀ, ਤਾਂ ਹੁਣ 1518 ਸਨ ਹੈ, ਉਮਰ ਹੈ ਉਹਦੀ 12 ਕੁ ਸਾਲ। ਉਹਨੇ ਵੇਖਿਆ ਦੋ ਰੱਬ ਦੇ ਬੰਦੇ ਨੇ, ਰੱਬ ਦੀ ਗੱਲ ਕਰਦੇ ਨੇ, ਇੱਕ ਰਬਾਬ ਵਜਾਉਂਦਾ, ਦੂਜਾ ਉਹਦੇ ਗੀਤ ਗਾਉਂਦਾ। ਜੋ ਉਹਨਾਂ ਨੂੰ ਸੁਣਦਾ ਉਹਨਾਂ ਦੇ ਅੰਤਰਾਤਮੇ ਠੰਡ ਪੈ ਜਾਂਦੀ ਹੈ। ਇਹ ਬੱਚਾ ਖਿੱਚਿਆ ਹੋਇਆ ਗੁਰੂ ਜੀ ਦੇ ਕੋਲ ਚਲਾ ਗਿਆ, ਜਾ ਕੇ ਕਹਿੰਦਾ ਜੀ ਮੇਰੀ ਬੇਨਤੀ ਹੈ ਵੀ ਮੈਂ ਤੁਹਾਨੂੰ ਦੁੱਧ ਛਕਾਉਣਾ, ਮੈਂ ਤੁਹਾਨੂੰ ਦੁੱਧ ਛਕਾਉਣਾ, ਕਿਰਪਾ ਕਰੋ ਵੀ ਮੇਰੀ ਇਹ ਜਿਹੜੀ ਭੇਟ ਹੈ ਨਾ ਇਹ ਤੁਸੀਂ ਪ੍ਰਵਾਨ ਕਰ ਲਓ। ਤਾਂ ਸਤਿਗੁਰੂ ਜੀ ਨੇ ਉਹਦੀ ਨੀਅਤ ਵੇਖ ਲਈ, ਨੀਅਤ ਵੇਖੀ ਗੁਰੂ ਨੇ, ਉਹਦਾ ਪਿਆਰ ਵੇਖਿਆ, ਉਹਦੀ ਭਾਵਨਾ ਵੇਖੀ। ਜਦੋਂ ਪਾਤਸ਼ਾਹ ਜੀ ਨੇ ਦੁੱਧ ਛਕਿਆ ਤੇ ਥੋੜਾ ਜਿਹਾ ਦੁੱਧ ਗੁਰੂ ਮਹਾਰਾਜ ਨੇ ਨਾ ਉਹ ਬੱਚੇ ਨੂੰ ਵੀ ਦਿੱਤਾ ਆਪਣੇ ਪਾਵਨ ਹੱਥਾਂ ਨਾਲ, ਵੀ ਲੈ ਤੂੰ ਵੀ ਛਕ ਲਾ। ਭਾਈ ਮਰਦਾਨੇ ਨੇ ਵੀ ਛਕ ਲਿਆ। ਜਦੋਂ ਦੁੱਧ ਛਕ ਕੇ ਵਿਹਲੇ ਹੋ ਗਏ ਤਾਂ ਇਹ ਬੱਚਾ ਬੋਲਿਆ, ਕਹਿੰਦਾ ਪਾਤਸ਼ਾਹ ਵੀ ਮੈਨੂੰ ਇਹ ਦੱਸੋ, ਹੁਣ ਆਪਾਂ ਦੁੱਧ ਛਕਿਆ, ਆਪਣੇ ਪੇਟ ਦੀ ਪੂਰਤੀ ਹੋ ਗਈ, ਸਰੀਰ ਦੀ ਭੁੱਖ ਦੂਰ ਹੋ ਗਈ, ਇਹਦੇ ਨਾਲ ਜੇ ਆਪਾਂ ਆਪਣੀ ਆਤਮਾ ਦੀ ਭੁੱਖ ਦੂਰ ਕਰਨੀ ਹੈ, ਵੀ ਉਹ ਕਿਵੇਂ ਹੁੰਦੀ ਹੈ ਆਤਮਾ ਦੀ ਭੁੱਖ, ਜੇ ਆਪਣੀ ਜ਼ਮੀਰ ਨੂੰ ਉੱਚਾ ਸੁੱਚਾ ਕਰਨਾ ਹੋਵੇ, ਅੰਦਰੋਂ ਰੱਜਣਾ ਹੋਵੇ, ਉਹ ਕਿਵੇਂ ਹੁੰਦਾ? ਤਾਂ ਪਾਤਸ਼ਾਹ ਜੀ ਕਹਿਣ ਲੱਗੇ ਵੀ ਐਂ ਦੱਸ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਬੂੜਾ, ਬੂੜਾ। ਪਾਤਸ਼ਾਹ ਕਹਿੰਦੇ ਬੂੜਾ ਨਹੀਂ, ਤੇਰਾ ਨਾਮ ਹੈ ਬੁੱਢਾ, ਉਮਰ ਤੇਰੀ ਬੱਚਿਆਂ ਵਾਲੀ ਹੈ ਪਰ ਤੇਰਾ ਸਵਾਲ ਬਹੁਤ ਸਿਆਣਿਆਂ ਵਾਲਾ, ਬਹੁਤ ਸਿਆਣਿਆਂ ਵਾਲਾ। ਤੇਰਾ ਨਾਮ ਹੈ ਬਾਬਾ ਬੁੱਢਾ। ਤੇ ਫਿਰ ਪਾਤਸ਼ਾਹ ਪੁੱਛਣ ਲੱਗੇ ਵੀ ਇਹ ਜਿਹੜਾ ਤੇਰੇ ਅੰਦਰ ਸਵਾਲ ਪੈਦਾ ਹੋਇਆ ਨਾ, ਇਹ ਕਿੱਥੋਂ ਪੈਦਾ ਹੋਇਆ? ਆਮ ਤਾਂ ਹੁੰਦਾ ਨਹੀਂ, ਕਿੱਥੋਂ ਪੈਦਾ ਹੋ ਗਿਆ ਇਹ? ਕਹਿੰਦਾ ਪਾਤਸ਼ਾਹ ਜੀ ਵੀ ਮੈਂ ਆਪਣੀਆਂ ਅੱਖਾਂ ਨਾਲ ਮੌਤ ਦੇ ਦਰਸ਼ਨ ਕੀਤੇ ਆ, ਮੌਤ ਦਾ ਸੁਨੇਹਾ ਮੈਂ ਆਪਣੇ ਦਿਲ ਵਿੱਚ ਗ੍ਰਹਿਣ ਕੀਤਾ। ਪਾਤਸ਼ਾਹ ਕਹਿੰਦੇ ਕਿਵੇਂ? ਜੀ ਇੱਕ ਦਿਨ ਮੇਰੀ ਮਾਤਾ ਬਿਮਾਰ ਸੀ ਤੇ ਮੈਨੂੰ ਕਹਿਣ ਲੱਗੀ ਬੁੜਿਆ ਚੱਲ ਵੀ ਅੱਜ ਚੁੱਲ੍ਹੇ ਚੌਂਕੇ ਦਾ ਕੰਮ ਤੂੰ ਕਰਨਾ। ਤੇ ਜਦੋਂ ਮੈਂ ਨਾ ਲੱਕੜਾਂ ਰੱਖ ਲਈਆਂ ਕੋਲ, ਮੋਟੀਆਂ ਡਾਢੀਆਂ ਲੱਕੜਾਂ ਸੀ, ਕਦੇ ਮੈਂ ਕੰਮ ਨਹੀਂ ਸੀ ਕੀਤਾ, ਤੇ ਜਦੋਂ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਿਆ ਮੈਂ ਮੋਟੀਆਂ ਲੱਕੜਾਂ ਲਾਤੀਆਂ। ਮੇਰੀ ਮਾਂ ਬੋਲੀ, ਬੁੜਿਆ ਮੋਟੀਆਂ ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਲੱਗਣੀ, ਪਹਿਲਾਂ ਛੋਟੀਆਂ ਲੱਕੜਾਂ ਪਾ ਇਹਦੇ ਵਿੱਚ, ਛੋਟੀਆਂ। ਤਾਂ ਮੇਰੇ ਮਨ ਨੇ ਇੱਕ ਸੁਨੇਹਾ ਗ੍ਰਹਿਣ ਕਰ ਲਿਆ, ਉਹ ਬੁੜਿਆ ਮੌਤ ਦਾ ਕੀ ਪਤਾ, ਮੌਤ ਦਾ ਕੀ ਪਤਾ, ਇਹ ਕੀ ਉਮੀਦਾਂ ਨੇ ਤੇਰੀਆਂ ਕਿ ਹਾਂ ਬਜ਼ੁਰਗੀ ਵਿੱਚ ਜਾ ਕੇ ਹੀ ਮੌਤ ਆਏਗੀ, ਜਿਵੇਂ ਛੋਟੀਆਂ ਲੱਕੜਾਂ ਨੂੰ ਅੱਗ ਪਹਿਲਾਂ ਲੱਗ ਗਈ। ਹੋ ਸਕਦਾ ਇਹ ਮੌਤ ਬਚਪਨ ਵਿੱਚ ਵੀ ਆ ਸਕਦੀ ਹੈ, ਇਹ ਮੌਤ ਬਚਪਨ ਵਿੱਚ ਵੀ ਆ ਸਕਦੀ ਹੈ। ਬਸ ਉਸੇ ਦਿਨ ਤੋਂ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਿਥਾਰ। ਉਹ ਮਨ ਕਰਕੇ ਬਹੁਤੇ ਜੰਜਾਲਾਂ ਵਿੱਚ ਨਹੀਂ ਪੈਂਦਾ ਹੁੰਦਾ, ਮਨ ਕਰਕੇ ਬਹੁਤੇ ਜੰਜਾਲਾਂ ਚ ਨਹੀਂ ਪੈਂਦਾ, ਜਿਹਨੇ ਜਾਣ ਲਿਆ ਕਿ ਸੰਸਾਰ ਤੋਂ ਜਾਣਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਬਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਪਾਤਸ਼ਾਹ ਉਸੇ ਦਿਨ ਤੋਂ ਇਹ ਸਵਾਲ ਪੈਦਾ ਹੋ ਗਿਆ। ਤਾਂ ਹੁਣ ਐਸੀ ਕਿਰਪਾ ਹੋਈ ਕਿ ਉਹ ਬਾਬਾ ਬੁੱਢਾ 113 ਸਾਲ 12 ਸਾਲ ਦੀ ਉਮਰ ਸੀ ਜਦੋਂ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ। ਹੁਣ 113 ਸਾਲ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕੀਤੀ, ਪਹਿਲੇ ਪਾਤਸ਼ਾਹ ਦੀ ਸੇਵਾ ਕੀਤੀ, ਦੂਜੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ, ਤੇ ਛੇਵੇਂ ਪਾਤਸ਼ਾਹ ਨੂੰ ਤਾਂ ਗੋਦ ਵਿੱਚ ਜਾ ਕੇ ਖੜਾਇਆ ਉਹਨਾਂ ਨੇ, ਆਪਣੇ ਹੱਥੀਂ ਵਿਦਿਆ ਦਿੱਤੀ ਹੈ, ਲੋਰੀਆਂ ਦਿੱਤੀਆਂ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਨੂੰ। ਤੇ ਅੱਜ ਜਦੋਂ ਉਮਰ 125 ਸਾਲ ਹੋ ਗਈ ਨਾ, ਤਾਂ ਜਿਹਨੂੰ ਆਪਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਕਹਿੰਦੇ ਆ, ਇਹ ਥਾਂ ਤੇ ਗੁਰੂ ਘਰ ਦਾ ਮਾਲ ਰੱਖਿਆ ਹੋਇਆ ਸੀ, ਡੰਗਰ ਪਸ਼ੂ ਰੱਖੇ ਹੋਏ ਸੀ, ਤੇ ਬਾਬਾ ਬੁੱਢਾ ਸਾਹਿਬ ਦੀ ਸੇਵਾ ਲਾਤੀ ਸੀ ਵੀ ਇੱਥੇ ਤੁਸੀਂ ਰਹਿਣਾ, ਜਿਹਨੂੰ ਆਪਾਂ ਬਾਬਾ ਬੁੱਢਾ ਸਾਹਿਬ ਦੀ ਬੀੜ ਕਹਿੰਦੇ ਆ, ਇੱਥੇ ਤੁਸੀਂ ਇਹ ਪਸ਼ੂਆਂ ਦੀ ਸੰਭਾਲ ਕਰਨੀ ਆ। ਹੁਣ 125 ਸਾਲ ਦੀ ਉਮਰ ਹੋ ਗਈ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਜੇ ਪਾਤਸ਼ਾਹ ਨਾ ਇੱਕ ਦਿਨ ਇਹ ਦੀਵਾਨ ਸਜਾਈ ਬੈਠੇ ਨੇ, ਬਾਬਾ ਬੁੱਢਾ ਸਾਹਿਬ ਜੀ ਆ ਗਏ, ਬਜ਼ੁਰਗੀ ਹੈ, ਹੌਲੀ ਹੌਲੀ ਤੁਰ ਕੇ ਆ ਰਹੇ ਨੇ। ਗੁਰੂ ਹਰਗੋਬਿੰਦ ਸੱਜੇ ਪਾਤਸ਼ਾਹ ਤਾਕਤ ਤੋਂ ਉਤਰੇ, ਆ ਕੇ ਬਾਬਾ ਬੁੱਢਾ ਸਾਹਿਬ ਦੇ ਕੋਲ ਬਹਿ ਗਏ, ਬਹਿ ਕੇ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਅੱਜ ਤੁਹਾਨੂੰ ਇੱਕ ਬੇਨਤੀ ਹੈ, ਮੈਂ ਬੇਨਤੀ ਕਰਨ ਆਇਆ। ਕਹਿੰਦੇ ਪਾਤਸ਼ਾਹ ਹੁਕਮ ਕਰੋ। ਕੀ ਹੁਕਮ ਹੈ? ਕਹਿੰਦੇ ਅੱਜ ਤੋਂ ਤੁਸੀਂ ਹਜ਼ੂਰੀ ਚ ਨਹੀਂ ਆਉਣਾ, ਸੰਗਤ ਵਿੱਚ ਨਹੀਂ ਆਉਣਾ ਤੁਸੀਂ ਚੱਲ ਕੇ। ਤਾਂ ਬਾਬਾ ਬੁੱਢਾ ਸਾਹਿਬ ਦੇ ਅੰਦਰੋਂ ਭੁੱਬ ਨਿਕਲੀ, ਪਾਤਸ਼ਾਹ ਇਹ ਕਿਵੇਂ ਹੋ ਸਕਦਾ, ਮੈਂ ਤੇਰੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਰਹਿ ਸਕਦਾ, ਜਿੰਨੀ ਦੇਰ ਤੱਕ ਨਾ ਮੈਂ ਆਪਣੇ ਹੱਥਾਂ ਨਾਲ ਤੁਹਾਡੇ ਚਰਨ ਨਹੀਂ ਪਰਸ ਲੈਂਦਾ, ਮੈਨੂੰ ਤਾਂ ਉਹ ਆਨੰਦ ਹੀ ਨਹੀਂ ਆਉਂਦਾ, ਕਿਵੇਂ ਰਹਿ ਸਕਦਾ। ਕਹਿੰਦੇ ਹੁਣ ਤੁਸੀਂ ਨਹੀਂ ਆਉਣਾ, ਹੁਣ ਮੈਂ ਆਪ ਚੱਲ ਕੇ ਤੇਰੇ ਕੋਲ ਆਇਆ ਕਰੂੰਗਾ, ਹੁਣ ਗੁਰੂ ਤੇਰੇ ਕੋਲ ਆਇਆ ਕਰੂ, ਕਿਉਂਕਿ ਤੁਹਾਡੇ ਸਰੀਰ ਬਜ਼ੁਰਗ ਹੋ ਗਿਆ, ਅਵਸਥਾ ਬਜ਼ੁਰਗ ਹੋ ਗਈ ਤੁਹਾਡੀ। ਤਾਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਪਾਤਸ਼ਾਹ ਵੀ ਐਸਾ ਨਹੀਂ ਹੋ ਸਕਦਾ, ਐਸਾ ਨਹੀਂ ਹੋ ਸਕਦਾ, ਗੁਰੂ ਮੇਰੇ ਵੱਲ ਚੱਲ ਕੇ ਆਵੇ ਨਹੀਂ। ਕਹਿੰਦੇ ਫਿਰ ਐਂ ਕਰਦੇ ਆ ਵੀ ਕੁਝ ਸਿੱਖ ਹਰ ਰੋਜ਼ ਇੱਕ ਪਾਲਕੀ ਵਿੱਚ ਤੁਹਾਨੂੰ ਬਿਠਾ ਕੇ ਲਿਆਇਆ ਕਰਨਗੇ, ਤੁਸੀਂ ਨਹੀਂ ਤੁਰ ਕੇ ਆਉਣਾ ਹੁਣ। ਕਹਿੰਦਾ ਪਾਤਸ਼ਾਹ ਵੀ ਇਹ ਗੱਲ ਮੈਨੂੰ ਮਨਜ਼ੂਰ ਹੈ। ਹੁਣ ਬਾਬਾ ਬੁੱਢਾ ਸਾਹਿਬ ਕੁਝ ਸਿੱਖ ਪਾਲਕੀ ਚੁੱਕਦੇ ਨੇ ਤੇ ਅੰਮ੍ਰਿਤਸਰ ਸਾਹਿਬ ਵੱਲ ਲੈ ਕੇ ਜਾਂਦੇ ਨੇ। ਬਾਬਾ ਬੁੱਢਾ ਸਾਹਿਬ ਦਾ ਸਤਿਕਾਰ ਬਹੁਤ ਸੀ, ਰਸਤੇ ਵਿੱਚ ਵੀ ਕਈ ਸਿੱਖਾਂ ਨੇ ਆ ਕੇ ਮੋਢਾ ਬਦਲ ਲੈਣਾ, ਜਿਹੜੇ ਪਹਿਲਾਂ ਸਿੱਖ ਲੱਗੇ ਹੋਣੇ ਉਹਨਾਂ ਨੂੰ ਪਰੇ ਕਰ ਦੇਣਾ ਤੇ ਉਹ ਪਾਲਕੀ ਨੂੰ ਮੋਢਾ ਉਹਨਾਂ ਨੇ ਦੇ ਦੇਣਾ। ਤੇ ਅੱਜ ਕੀ ਹੋਇਆ, ਅੱਜ ਇੱਕ ਨੌਜਵਾਨ ਆਇਆ, 6 ਫੁੱਟ ਤੋਂ ਜ਼ਿਆਦਾ ਉਹਦਾ ਕੱਦ ਸੀ, ਉਹਨੇ ਇਸ਼ਾਰੇ ਦੇ ਨਾਲ ਇੱਕ ਸਿੱਖ ਨੂੰ ਪਰੇ ਕਰਤਾ ਵੀ ਪਰੇ ਹੋ ਜਾ, ਪਾਲਕੀ ਨੂੰ ਮੋਢਾ ਮੈਂ ਦੇਣਾ। ਜਦੋਂ ਪਾਲਕੀ ਨੂੰ ਮੋਢਾ ਲਾਇਆ ਤੇ ਸੁਭਾਵਿਕ ਬਾਤ ਸੀ ਵੀ ਇੱਕ ਕੰਧਾ ਉੱਚਾ ਹੋ ਗਿਆ ਪਾਲਕੀ ਦਾ। ਜਦੋਂ ਇੱਕ ਕੰਧਾ ਉੱਚਾ ਹੋਇਆ, ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸਿੱਖੋ ਪਾਲਕੀ ਰੋਕ ਦੋ, ਪਰ ਉਹਨਾਂ ਨੇ ਨਹੀਂ ਰੋਕੀ। ਫੇਰ ਬੋਲੇ, ਸਿੱਖੋ ਪਾਲਕੀ ਰੋਕ ਦੋ, ਫੇਰ ਨਹੀਂ ਰੋਕੀ। ਜਦੋਂ ਤੀਜਾ ਬਚਨ ਕਿਹਾ, ਪਾਲਕੀ ਰੋਕ ਦੋ, ਨਹੀਂ ਤਾਂ ਮੈਂ ਛਾਲ ਮਾਰ ਦੇਣੀ ਹੈ, ਨਹੀਂ ਮੈਂ ਛਾਲ ਮਾਰ ਦੇਣੀ ਹੈ। ਤਾਂ ਸਿੱਖਾਂ ਨੇ ਪਾਲਕੀ ਰੋਕੀ, ਬਾਬਾ ਬੁੱਢਾ ਸਾਹਿਬ ਹੇਠਾਂ ਉਤਰੇ ਤੇ ਉਤਰ ਕੇ ਨਾ ਜਿਹੜਾ ਉਹ ਨੌਜਵਾਨ ਲੱਗਿਆ ਸੀ, ਜਿਹਨੇ ਮੋਢਾ ਦਿੱਤਾ ਸੀ, ਉਹ ਕੋਈ ਹੋਰ ਨਹੀਂ ਸੀ, ਉਹ 6ਵਾਂ ਪਾਤਸ਼ਾਹ ਸੀ, ਮੀਰੀ ਪੀਰੀ ਦਾ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਉਤਰ ਕੇ ਚਰਨ ਫੜ ਲਏ, ਪਾਤਸ਼ਾਹ ਤੁਹਾਡੇ ਹੱਥਾਂ ਨੂੰ ਮੈਂ ਚੰਗੀ ਤਰ੍ਹਾਂ ਪਛਾਣਦਾ, ਤੁਹਾਡੇ ਹੱਥਾਂ ਨੂੰ ਚੰਗੀ ਤਰ੍ਹਾਂ ਪਛਾਣਦਾ, ਉਹ ਅਕਾਲ ਪੁਰਖ ਨੇ ਮੇਰੇ ਤੇ ਕਿਰਪਾ ਕੀਤੀ, ਤੁਸੀਂ ਮੇਰੀ ਗੋਦ ਚ ਖੇਡੇ ਹੋਏ ਹੋ। ਹਾਂ, ਤੁਹਾਨੂੰ ਬੇਨਤੀ ਇਹੀ ਕਰਨੀ ਹੈ, ਸਿੱਖ ਤੁਹਾਡੀ ਹਜ਼ੂਰੀ ਵਿੱਚ ਆਵੇ, ਸ਼ਰਨ ਵਿੱਚ ਆਵੇ, ਕਾਹਦੇ ਲਈ? ਸਹਾਰਾ ਲੈਣ ਲਈ, ਆਸਰਾ ਲੈਣ ਲਈ, ਪਰ ਸਿੱਖ ਤੇਰੇ ਕੋਲ ਨਾ ਆਵੇ ਸਤਿਕਾਰ ਲੈਣ ਲਈ। ਨੋਟ ਕਰਿਓ, ਸਿੱਖ ਤੇਰੇ ਕੋਲ ਨਾ ਆਵੇ ਸਤਿਕਾਰ ਲੈਣ ਲਈ, ਸਿੱਖ ਤੇਰੇ ਕੋਲ ਆਵੇ ਸਹਾਰਾ ਲੈਣ ਲਈ। ਮੈਂ ਤੇਰੇ ਕੋਲ ਸਹਾਰਾ ਲੈਣ ਆਇਆ, ਤੇਰੇ ਕੋਲੋਂ ਮੈਂ ਸਤਿਕਾਰ ਲੈਣ ਨਹੀਂ ਆਇਆ। ਬਸ ਆਹੀ ਫਰਕ ਹੈ, ਆਹੀ ਫਰਕ ਹੈ। ਪਹਿਲਾਂ ਸਿੱਖ ਆਉਂਦੇ ਸੀ ਗੁਰੂ ਘਰ ਆਪਣੇ ਆਪ ਨੂੰ ਬਦਲਣ ਵਾਸਤੇ, ਪਰ ਹੁਣ ਅਸੀਂ ਆਉਣੇ ਆ ਗੁਰੂ ਘਰ ਬਦਲਣ ਵਾਸਤੇ। ਆਪਣੇ ਆਪ ਨੂੰ ਨਹੀਂ ਬਦਲਦੇ, ਅਸੀਂ ਕਹਿੰਦੇ ਵੀ ਸਿਸਟਮ ਬਦਲ ਦਈਏ, ਗੁਰੂ ਘਰ ਹੀ ਬਦਲ ਦਈਏ। ਪਹਿਲਾਂ ਸਿੱਖ ਆਉਂਦਾ ਸੀ ਆਪਣੇ ਆਪ ਨੂੰ ਬਦਲਣ ਵਾਸਤੇ, ਫਰਕ ਸੀ ਨਾ। ਗੁਰੂ ਦੇ ਕੋਲ ਆ ਕੇ ਸਹਾਰਾ ਲੈਣਾ, ਗੁਰੂ ਦਾ ਆਸਰਾ ਲੈਣਾ, ਕੀ ਕਹਿਣਾ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ। ਇੱਥੇ ਅਸੀਂ ਮਿਟਣ ਵਾਸਤੇ ਆਉਣਾ, ਇੱਥੇ ਆਪਣੇ ਆਪ ਨੂੰ ਜਿਤਾਉਣ ਵਾਸਤੇ ਨਹੀਂ ਆਉਣਾ। ਸੋ ਦਾਸ ਬੇਨਤੀ ਕਰਦੇ ਅਸੀਂ ਵੀ ਕਿੰਨੀ ਤਰ੍ਹਾਂ ਦੇ ਲੋਕ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਪਰ ਆਉਣਾ ਕਿਵੇਂ ਚਾਹੀਦਾ। ਆਓ ਆਰੰਭਤਾ ਦੀ ਤੁਕ ਤੋਂ ਪਾਵਨ ਸ਼ਬਦ ਨੂੰ ਨਾਲ ਲੈ ਕੇ ਚੱਲੀਏ ਆਪਾਂ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਟੋਡੀ ਮਹੱਲਾ ਪੰਜਵਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਇਹ ਤੁਕ ਦਾ ਜਿਹੜਾ ਵਿਸਰਾਮ ਹੈ ਨਾ, ਇਹ ਆਪਾਂ ਸਤਿਗੁਰ ਤੇ ਲਾਉਣਾ ਹੈ। ਇਹਨੂੰ ਇਹ ਨਹੀਂ ਕਹਿਣਾ ਸਤਿਗੁਰ ਆਇਓ ਸ਼ਰਨ ਤੁਹਾਰੀ, ਨਹੀਂ ਨਹੀਂ, ਫਿਰ ਤਾਂ ਅਰਥ ਦਾ ਅਨਰਥ ਹੋ ਗਿਆ। ਇਹ ਤੁਕ ਨੂੰ ਬੋਲਣਾ ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤਨ ਕਰਕੇ ਵੀ ਆ ਗਿਆ ਤੇ ਮਨ ਕਰਕੇ ਵੀ ਆ ਗਿਆ। ਤੇ ਆਇਆ ਕਾਹਦੇ ਵਾਸਤੇ ਆ, ਕੀ ਮੰਗਣ ਆਇਆ ਮੈਂ ਤੇਰੇ ਕੋਲ? ਮਿਲੈ ਸੁਖ ਨਾਮ ਹਰ ਸੋਭਾ। ਜਿਹੜਾ ਨਾਮ ਸ਼ਬਦ ਹੈ ਨਾ, ਉਹ ਸੁਖ ਅਤੇ ਸੋਭਾ ਦੇ ਵਿਚਕਾਰ ਹੈ। ਇਹ ਤੁਕ ਨੂੰ ਕਦੇ ਦਰਸ਼ਨ ਕਰਿਓ ਤੁਸੀਂ ਪੋਥੀ ਸਾਹਿਬ ਤੋਂ। ਜਿਹੜਾ ਨਾਮ ਸ਼ਬਦ ਹੈ ਇਹ ਸੁਖ ਅਤੇ ਸੋਭਾ ਦੇ ਵਿਚਕਾਰ ਹੈ। ਮਿਲੈ ਸੁਖ ਨਾਮ ਹਰ ਸੋਭਾ, ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦੇ ਦਿਓ, ਮੈਨੂੰ ਨਾਮ ਦੀ ਦਾਤ ਦੇ ਦਿਓ, ਕਿਉਂਕਿ ਨਾਮ ਦੇ ਵਿੱਚ ਹੀ ਸੁੱਖ ਹੈ ਤੇ ਨਾਮ ਦੇ ਵਿੱਚ ਹੀ ਸੱਚੀ ਸੋਭਾ ਹੈ। ਨਾਮ ਦੇ ਵਿੱਚ ਹੀ ਸੁੱਖ ਹੈ ਤੇ ਨਾਮ ਦੇ ਵਿੱਚ ਹੀ ਸੱਚੀ ਸੋਭਾ ਹੈ। ਮਿਲੈ ਸੁਖ ਨਾਮ ਹਰ ਸੋਭਾ। ਤੇ ਜਿਹੜੇ ਸੁੱਖ ਅਸੀਂ ਮੰਨਦੇ ਹਾਂ ਨਾ, ਆ ਪਦਾਰਥਾਂ ਦੇ ਸੁੱਖ, ਵਿਕਾਰਾਂ ਦੇ ਸੁੱਖ, ਰਸਾ ਕਸਾਂ ਦੇ ਸੁੱਖ, ਇਹ ਤਾਂ ਛਿਣ ਭੰਗਰ ਨੇ, ਛਿਣ ਭੰਗਰ ਸੁੱਖ ਨੇ ਇਹ। ਇਹ ਸਦੀਵੀ ਸੁੱਖ ਨਹੀਂ। ਇੱਕ ਨਾਮ ਦਾ ਸੁੱਖ ਹੈ ਜਿਹੜਾ ਤਤੀਆਂ ਤਵੀਆਂ ਤੇ ਜਾ ਕੇ ਵੀ ਕਲਪਦਾ ਨਹੀਂ ਹੈ, ਜਿਹੜਾ ਤਤੀਆਂ ਤਵੀਆਂ ਤੇ ਵੀ ਕਦੇ ਲਾਂਭੇ ਨਹੀਂ ਦਿੰਦਾ, ਗਿਲੇ ਨਹੀਂ ਕਰਦਾ, ਸ਼ਿਕਵੇ ਨਹੀਂ ਕਰਦਾ, ਉਦੋਂ ਵੀ ਕਹਿੰਦਾ ਤੇਰਾ ਕੀ ਆ ਮਿੱਠਾ ਲੱਗਿਆ। ਮਿਲੈ ਸੁਖ ਨਾਮ ਹਰ ਸੋਭਾ। ਤੇ ਜਿਹੜੀ ਆ ਦੁਨੀਆਂ ਦੀ ਵਡਿਆਈ ਹੈ ਨਾ, ਇਹ ਤਾਂ ਚਾਰ ਦਿਨਾਂ ਦੀ ਹੈ। ਇਸ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਵਡਿਆਈ ਇਹ ਸੋਭਾ ਕਦੋਂ ਚਲੀ ਜਾਏ ਕੋਈ ਪਤਾ ਨਹੀਂ, ਪਰ ਇੱਕ ਵਾਹਿਗੁਰੂ ਜੀ ਦੇ ਨਾਮ ਦੀ ਸੋਭਾ ਹੈ, ਵਡਿਆਈ ਹੈ। ਜਿਹੜਾ ਉਹਦੇ ਨਾਲ ਜੁੜ ਗਿਆ ਉਹਦੀ ਹਰ ਸਮੀ ਜੈ ਜੈਕਾਰ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਨਾਮੈ ਕੀ ਵਡਿਆਈ, ਇਹ ਵਾਹਿਗੁਰੂ ਜੀ ਦੇ ਨਾਮ ਦੀ ਸੱਚੀ ਵਡਿਆਈ ਹੈ। ਮਿਲੈ ਸੁਖ ਨਾਮ ਹਰ ਸੋਭਾ। ਤੇ ਹੋਰ ਕੀ ਮੰਗਦਾ ਮੈਂ, ਚਿੰਤਾ ਲਾਹੇ ਹਮਾਰੀ। ਜਦੋਂ ਮੈਨੂੰ ਨਾਮ ਮਿਲ ਗਿਆ ਨਾ, ਮੇਰੇ ਜੀਵਨ ਵਿੱਚ ਜਿੰਨੀ ਵੀ ਚਿੰਤਾ ਹੈ, ਮੁੱਖ ਰੂਪ ਵਿੱਚ ਮਨੁੱਖ ਨੂੰ ਦੋ ਤਰ੍ਹਾਂ ਦੀ ਚਿੰਤਾ ਹੈ। ਜਾਂ ਤਾਂ ਇਹਨੂੰ ਚਿੰਤਾ ਇਹ ਹੈ ਵੀ ਅੱਜ ਮੇਰੇ ਘਰ ਵਿੱਚ ਸਭ ਕੁਝ ਠੀਕ ਠਾਕ ਚੱਲਦਾ, ਕੱਲ ਨੂੰ ਪਤਾ ਨਹੀਂ ਕੀ ਹੋਊਗਾ। ਵਰਤਮਾਨ ਵਿੱਚ ਨਹੀਂ ਮਨੁੱਖ ਜਿਉਂਦਾ, ਜਿਹੜਾ ਸਮਾਂ ਲੰਘਿਆ ਜਾਂ ਤਾਂ ਉਹਨੂੰ ਸੋਚ ਕੇ ਝੁਰੀ ਜਾਂਦਾ, ਤੇ ਜਾਂ ਜਿਹੜਾ ਸਮਾਂ ਆਉਣਾ ਉਹਨੂੰ ਮੁੱਖ ਰੱਖ ਕੇ ਇਹ ਸੋਚੀ ਜਾਂਦਾ, ਦਿਮਾਗ ਦਾ ਭਾਰ ਬਣਾਇਆ ਹੋਇਆ। ਤਾਂ ਪਾਤਸ਼ਾਹ ਕੀ ਕਹਿੰਦੇ, ਨਾਨਕ ਚਿੰਤਾ ਮਤ ਕਰੋ, ਬੰਦਿਆ ਚਿੰਤਾ ਨਾ ਕਰਿਆ ਕਰ। ਕਿਉਂ? ਕਿਉਂਕਿ ਜਿਹਨੇ ਤੈਨੂੰ ਜਨਮ ਦਿੱਤਾ ਉਹਨੂੰ ਤੇਰੀ ਚਿੰਤਾ ਹੈ, ਤੂੰ ਹਰ ਵਕਤ ਉਹਦੇ ਚਿੱਤ ਵਿੱਚ ਹੈ। तू हर वक्त उदे चित दे विच है, चित है अंदर सब को, चित है अंदर सब को बेख नजरी हेठ चलाएंदा, तू उदे चित विच है। जे ओ वाहिगुरु जी ने पत्थरां दे विच कीड़े पैदा कीते ने ना, जिथे आउण जाण दा रास्ता भी कोई नहीं, उदा रिजक भी उन्हें उत्थी पैदा कीता। सैल पत्थर मैं जान तो उपाए ताका रिजक, आगे कर धरिया तेरे तो फिर हाथ पैर लाए ने रब ने, तू कादी चिंता करदा। नानक चिंता मत करो, चिंता तिस ही हे, जल मैं जान तो उपाईआं तिना पी रोजी दे। जे ओ वाहिगुरु जी ने पानी विच जीव पैदा कीते, उन्हां दा रिजक उन्हां दा खाणा दा ना उत्थी बनाया उन्हें, इसलिए चिंता ना करिया कर। पहलो देता रिजक संबाहा, पिछो देता जंतु पाहा। ओ वाहिगुरु जी ने पहला रिजक दा भोजन दा प्रबंध कीता, ते बाद विच तेरा जन्म होया, तेरा नक्शा तेरा मैप पहले ही तैयार है, इसलिए चिंता ना कर। फिर की करना है, चेतना है, जे तेरे कोल चेता करन दी शक्ति है, ਇਹ ਬਾਕੀ ਕਿਸੇ ਜੂਨ ਵਿਚ ਨਹੀਂ, ਇਹ ਬਾਕੀ ਕਿਸੇ ਜੂਨ ਵਿਚ ਨਹੀਂ। ਪਸ਼ੂ ਨੂੰ ਇੰਨਾ ਕੁ ਪਤਾ ਹੈ ਵੀ ਆਹ ਮੇਰੇ ਪੱਠੇ ਪਏ ਨੇ, ਮੇਰੀ ਖੁਰਾਕ ਹੈ, ਮੈਂ ਖਾਣੀ ਆ, ਪਾਣੀ ਪਿਆ ਪੀਣਾ, ਇਸ ਤੋਂ ਵੱਧ ਕੇ ਕੁਝ ਨਹੀਂ, ਇੰਨਾ ਕੀ ਹੈ। ਪੰਛੀ ਨੂੰ ਪਤਾ ਹੈ ਵੀ ਆਹ ਮੇਰਾ ਚੋਗਾ, ਮੈਂ ਚੋਗਣਾ। ਫਿਰ ਉਹਨਾਂ ਵਿਚ ਰਿਸ਼ਤਾ ਨਾਤਾ ਵੀ ਕੋਈ ਨਹੀਂ। ਕੁਝ ਦੇਰ ਬਾਅਦ ਪਸ਼ੂ ਤੇ ਪੰਛੀ ਆਪਣੀ ਔਲਾਦ ਨੂੰ ਭੁੱਲ ਜਾਂਦੇ ਨੇ, ਉਹਨਾਂ ਦਾ ਚੇਤਾ ਸੀਮਤ ਹੈ। ਪਰ ਤੇਰੇ ਕੋਲ ਜਿਹੜੀ ਚੇਤਾ ਸ਼ਕਤੀ ਹੈ ਨਾ, ਇਹ ਵਿਸ਼ਾਲ ਹੈ। ਜੇ ਤੇਰੇ ਕੋਲ ਚੇਤਾ ਸ਼ਕਤੀ ਹੈ ਤਾਂ ਚੇਤਾ ਸ਼ਕਤੀ ਨਾਲ ਚਿੰਤਾ ਨਹੀਂ ਕਰਨੀ, ਵਾਹਿਗੁਰੂ ਜੀ ਦਾ ਚਿੰਤਨ ਕਰਨਾ। ਚੇਤਨਾ ਹੈ ਤਾਂ ਉਹ ਚੇਤ ਲੈ। ਨਿਸ ਦਿਨ ਮੈਂ ਪ੍ਰਾਣੀ ਛਿਣ ਛਿਣ ਔਦ ਬਿਹਾਤ ਹੈ ਫੂਟੇ ਘਾਟ ਜਿਉਂ ਪਾਨੀ। ਚੇਤਾ ਆਈ ਤਾਂ ਚੇਤ, ਜੇ ਤੇਰੇ ਕੋਲ ਚੇਤਾ ਹੈ ਤਾਂ ਰੱਬ ਨੂੰ ਚੇਤੇ ਕਰ। ਸਾਹਿਬ ਸੱਚਾ ਸੋ ਧਨੀ, ਚਿੰਤਾ ਨਾ ਕਰ। ਤੇ ਦੂਸਰੇ ਮਨੁੱਖ ਨੂੰ ਚਿੰਤਾ ਹੈ ਵੀ ਕਿਤੇ ਮੈਂ ਮਰ ਨਾ ਜਾਵਾਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੀ ਕਿਹਾ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਚਿੰਤਾ ਤਾਂ ਕਰਿਆ ਕਰ ਵੀ ਤੇਰੇ ਨਾਲ ਜੇ ਕੁਝ ਵੱਖਰਾ ਹੋਵੇ, ਜੋ ਇਹ ਸੰਸਾਰ ਨਾਲ ਹੋ ਰਿਹਾ ਪਹਿਲਾਂ ਤੁਸੀਂ ਵੀ ਜੋ ਸੰਸਾਰ ਵਿੱਚ ਆਇਆ ਉਹਨੇ ਇੱਕ ਦਿਨ ਜਾਣਾ, ਇਹ ਸਾਰੇ ਸੰਸਾਰ ਨਾਲ ਹੀ ਹੋ ਰਿਹਾ। ਜੋ ਵੀ ਇੱਥੇ ਸਰੀਰ ਧਾਰੀ ਆਇਆ ਨਾ, ਭਾਵੇਂ ਉਹ ਮਨੁੱਖ ਹੈ, ਭਾਵੇਂ ਪਸ਼ੂ ਹੈ, ਪੰਛੀ ਹੈ, ਕੀੜਾ ਮਕੌੜਾ, ਕੁਝ ਵੀ ਹੈ, ਜੋ ਵੀ ਦੇਹ ਲੈ ਕੇ ਆ ਗਿਆ ਉਹਨੇ ਸੰਸਾਰ ਤੋਂ ਜਾਣਾ। ਇਹ ਮੌਤ ਦਾ ਪ੍ਰਸ਼ਾਦ ਸਾਰਿਆਂ ਨੂੰ ਬਰਾਬਰ ਮਿਲਦਾ, ਸਾਰਿਆਂ ਨੂੰ ਬਰਾਬਰ ਮਿਲਦਾ ਇਹ। ਹੁਣ ਇੱਥੇ ਆਪਾਂ ਆਉਣੇ ਆ, ਕਈ ਵੀਰ ਆ ਕੇ ਕਹਿੰਦੇ ਜੀ ਪ੍ਰਸ਼ਾਦ ਸਵਾਇਆ ਰੱਖਿਓ, ਕੋਈ ਕਹਿੰਦੇ ਖੁੱਲਾ ਗੱਫਾ ਦੇ ਦਿਓ, ਪਰ ਜਿਹੜਾ ਮੌਤ ਦਾ ਪ੍ਰਸ਼ਾਦ ਹੈ ਨਾ, ਇਹ ਸਾਰਿਆਂ ਨੂੰ ਸਮ ਮਿਲਦਾ ਬਰਾਬਰ, ਨਾ ਕਿਸੇ ਨੂੰ ਵੱਧ ਤੇ ਨਾ ਕਿਸੇ ਨੂੰ ਘੱਟ। ਜਿਹੜਾ ਸੰਸਾਰ ਤੇ ਆਇਆ ਹੁਣ ਇੱਕ ਦਿਨ ਜਾਣਾ, ਜੋ ਉਪਜੇ ਉਹ ਸੋ ਬਿਨਸ ਹੈ ਪਰੋ ਆਜ ਕੈ ਕਾਲ। ਬੰਦਿਆ ਮੌਤ ਦੀ ਚਿੰਤਾ ਨਾ ਕਰਿਆ ਕਰ, ਕਿਉਂ? ਕਿਉਂਕਿ ਵਰਤਾਰਾ ਤਾਂ ਸਾਰਿਆਂ ਨਾਲ ਹੀ ਵਰਤਣਾ, ਤੇਰੇ ਨਾਲ ਕੁਝ ਵੱਖਰਾ ਨਹੀਂ ਹੋਣਾ। ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਆਇਆ ਉਹਨੇ ਸੰਸਾਰ ਤੋਂ ਜਾਣਾ, ਤੇ ਹੁਣ ਸਿੱਖ ਕੀ ਮੰਗ ਰਿਹਾ ਗੁਰੂ ਤੋਂ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਤਾਂ ਨਾਮ ਨੇ ਕੀ ਕੀਤਾ, ਜਦੋਂ ਨਾਮ ਦਾ ਅਭਿਆਸ ਹੋਇਆ ਨਾ, ਵਿਸ਼ਵਾਸ ਵੱਜ ਗਿਆ, ਭਰੋਸਾ ਵੱਜ ਗਿਆ ਕਿ ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਜਿਹਨੇ ਇਹ ਰਚਨਾ ਰਚੀ ਹੈ ਉਹ ਮੈਨੂੰ ਭੁੱਖਾ ਨਹੀਂ ਮਰਨ ਦੇਵੇਗਾ, ਵਿਸ਼ਵਾਸ ਵੱਜ ਗਿਆ ਉਹਦਾ। ਦੂਸਰਾ, ਨਾਮ ਨੇ ਸੁਰਤ ਨੂੰ ਉੱਚਾ ਕਰਤਾ। ਨਾਮ ਕੀ ਕਰਦਾ? ਆਹ ਸਰੀਰ ਵਿੱਚੋਂ ਸੁਰਤ ਨੂੰ ਉੱਚਾ ਕਰ ਦਿੰਦਾ, ਪਦਾਰਥਾਂ ਵਿੱਚੋਂ ਸੁਰਤ ਨੂੰ ਉੱਚਾ ਕਰ ਦਿੰਦਾ, ਫਿਰ ਉਹਦੇ ਜੀਵਨ ਵਿੱਚ ਮੌਤ ਦੀ ਚਿੰਤਾ ਨਹੀਂ ਰਹਿੰਦੀ। ਕਿਉਂ? ਕਿਉਂਕਿ ਜੋ ਕੁਝ ਮੌਤ ਕਰਦੀ ਹੈ ਨਾ, ਇਹ ਨਾਮ ਜਪਣ ਵਾਲਾ ਜਿਉਂਦੇ ਜਿਉਂਦੇ ਆਪਣੇ ਜੀਵਨ ਵਿੱਚ ਪਹਿਲਾਂ ਹੀ ਕਰ ਲੈਂਦਾ। ਮੌਤ ਕੀ ਕਰਦੀ ਹੈ? ਜਿੱਥੇ ਜਿੱਥੇ ਸਾਡਾ ਸੰਬੰਧ ਜੁੜਿਆ ਹੁੰਦਾ ਮੌਤ ਉਹਨੂੰ ਤੋੜਦੀ ਹੈ। ਮੰਨ ਲਓ ਸਾਡਾ ਸੰਬੰਧ ਜੁੜਿਆ ਸੀ ਸਰੀਰ ਨਾਲ, ਅਸੀਂ ਸਰੀਰ ਨਹੀਂ ਹਾਂ, ਸਰੀਰ ਸਾਨੂੰ ਮਿਲਿਆ, ਅਸੀਂ ਸਰੀਰ ਨਹੀਂ ਹਾਂ, ਸਰੀਰ ਸਾਨੂੰ ਮਿਲਿਆ ਵਰਤਣ ਵਾਸਤੇ, ਤਾਂ ਮੌਤ ਦੇ ਇੱਕ ਝਟਕੇ ਨੇ ਸਰੀਰ ਦੀ ਕਿਰਿਆ ਨੂੰ ਖਤਮ ਕੀਤਾ। ਫਿਰ ਸੰਬੰਧ ਜੁੜਿਆ ਸੀ ਘਰ ਨਾਲ, ਘਰ ਬੋਲਦਾ ਸੀ ਬੰਦੇ ਦੇ ਨਾਂ ਤੇ, ਤੇ ਜਦੋਂ ਮੌਤ ਦਾ ਝਟਕਾ ਵਜਿਆ ਉਹ ਵੀ ਟੁੱਟ ਗਿਆ। ਜ਼ਮੀਨਾਂ ਜਾਇਦਾਦਾਂ ਬੋਲਦੀਆਂ ਸੀ ਮਨੁੱਖ ਦੇ ਨਾਂ ਤੇ, ਮੋਟਰ ਗੱਡੀਆਂ ਕਾਰਾਂ ਬੋਲਦੀਆਂ ਸੀ। ਮੌਤ ਦੇ ਝਟਕੇ ਨੇ ਜਿੰਨੇ ਵੀ ਸੰਬੰਧ ਸੀ ਨਾ ਉਹ ਨਾਲ ਦੀ ਨਾਲ ਤੋੜ ਕੇ ਰੱਖ ਦਿੱਤੇ। ਆਹੀ ਕਰਦੀ ਹੈ ਨਾ ਮੌਤ, ਤੇ ਨਾਮ ਕੀ ਕਰਦਾ, ਨਾਮ ਵੀ ਆਹੀ ਕਰਦਾ, ਗੁਰੂ ਦਾ ਸ਼ਬਦ ਵੀ ਤਾਂ ਆਹੀ ਕਰਦਾ। ਉਹ ਪਹਿਲਾਂ ਹੀ ਅਭਿਆਸੀ ਦੀ ਸੁਰਤ ਨੂੰ ਉੱਚਾ ਕਰ ਦਿੰਦਾ, ਰਹਿੰਦਾ ਵਿੱਚ ਹੀ ਹੈ ਗੁਰਮੁਖ। ਰੱਬ ਦਾ ਪਿਆਰਾ ਪਦਾਰਥ ਵਿੱਚ, ਪਰਿਵਾਰ ਵਿੱਚ, ਸਰੀਰ ਵਿੱਚ ਰਹਿੰਦਾ, ਪਰ ਸਰੀਰ ਤੋਂ ਉੱਚਾ ਹੋ ਜਾਂਦਾ। ਫਿਰ ਉਹਦਾ ਕੋਈ ਬੰਦ ਬੰਦ ਕੱਟ ਦੇ, ਬੰਦ ਬੰਦ ਕੱਟ ਦੇ, ਉਹਨੂੰ ਕੋਈ ਚਰਖੜੀਆਂ ਤੇ ਚਾੜ ਦੇ, ਦੇਗਾਂ ਚ ਉਬਾਲ ਦੇ, ਰੂਹ ਬੰਨ ਕੇ ਸਾੜ ਦੇ, ਜਬੂਰਾ ਨਾਲ ਮਾਸ ਤੋੜ ਦੇ, ਉਹਨੂੰ ਦੁੱਖ ਨਹੀਂ ਲੱਗਦਾ। ਕਿਉਂ? ਉਹ ਕਹਿੰਦਾ ਇਹ ਮੌਤ ਜੋ ਤੂੰ ਕਰਨਾ ਹੀ ਹੈ ਤਾਂ ਮੈਂ ਪਹਿਲਾਂ ਕਰੀ ਬੈਠਾ। ਕਬੀਰ ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅਵਰ ਨ ਸੂਜੈ ਦੂਜੀ ਠਹਰ, ਐ ਸਤਿਗੁਰੂ ਜੀ ਤੇਰੇ ਤੋਂ ਬਿਨਾ ਮੇਰਾ ਕੋਈ ਦੂਜਾ ਸਹਾਰਾ ਨਹੀਂ ਹੈ। ਅਵਰ ਨ ਸੂਜੈ ਦੂਜੀ ਠਹਰ, ਹਾਰ ਪਰਿਓ ਤੋ ਦੁਆਰੀ। ਹੁਣ ਜਿਹੜਾ ਇੱਕ ਦਰਦਾ ਹੋ ਕੇ ਨਾ ਗੁਰੂ ਕੋਲ ਆ ਜੇ ਉਹਦੀ ਬੌੜੀ ਹੁੰਦੀ ਹੈ, ਪਰ ਜਿਹੜਾ ਦਰ ਦਰਦਾ ਬਣ ਜੇ, ਦਰ ਦਰਦਾ, ਉਹਨੂੰ ਮਿਲਦਾ ਕੁਝ ਨਹੀਂ। ਗਿਆਨੀ ਅਰਜਨ ਸਿੰਘ ਜੀ ਸਿੱਖ ਕੌਮ ਦੇ ਇੱਕ ਆਲਾ ਦਰਜੇ ਦੇ ਵਿਦਵਾਨ ਹੋਇਆ। ਉਹਨਾਂ ਦੀ ਇੱਕ ਕਿਤਾਬ ਹੈ ਏਕ ਓਟ ਏਕੋ ਆਧਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਕਿਤਾਬ ਨੂੰ ਛਾਪਿਆ। ਉਹਦੇ ਵਿੱਚ ਉਹ ਇੱਕ ਬਹੁਤ ਪਿਆਰੀ ਦਲੀਲ ਦਿੰਦੇ ਨੇ, ਦਲੀਲ ਦਿੰਦੇ ਨੇ, ਦ੍ਰਿਸ਼ਟਾਂਤ ਦਿੰਦੇ ਨੇ ਸਮਝਣ ਵਾਸਤੇ। ਕਹਿੰਦੇ ਇੱਕ ਵਾਰੀ ਕੀ ਹੋਇਆ, ਇੱਕ ਮਾਲੀ ਨੇ ਆਪਣੇ ਬਗੀਚੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਲਾਏ, ਤਰ੍ਹਾਂ ਤਰ੍ਹਾਂ ਦੇ ਫੁੱਲ ਲਾ ਲਏ। ਭੌਰਾ ਆਉਂਦਾ, ਸਾਰੇ ਫੁੱਲਾਂ ਤੇ ਬਹਿੰਦਾ, ਪਰ ਇੱਕ ਚੰਬੇਲੀ ਦਾ ਫੁੱਲ ਹੈ ਉਹਦੇ ਉੱਪਰ ਭੌਰਾ ਨਹੀਂ ਬਹਿੰਦਾ। ਤਾਂ ਜਿਹੜਾ ਉਹ ਮਾਲੀ ਸੀ ਨਾ, ਇੱਕ ਦਿਨ ਉਹ ਚੰਬੇਲੀ ਦੇ ਫੁੱਲ ਕੋਲ ਬਹਿ ਕੇ ਗੱਲ ਕਰਦਾ, ਉਹਨੂੰ ਪੁੱਛਦਾ। ਉਹ ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ, ਇਹ ਚੰਬੇਲੀ ਦੇ ਫੁੱਲ ਤੇਰੇ ਵਿੱਚ ਤਿੰਨ ਗੁਣ ਨੇ, ਰੂਪ ਰੰਗ ਔਰ ਵਾਸ। ਤੇਰਾ ਰੂਪ ਬਹੁਤ ਸੋਹਣਾ, ਰੰਗ ਵੀ ਬੜਾ ਸੋਹਣਾ, ਤੇ ਤੇਰੀ ਸੁਗੰਧੀ ਵੀ ਬਹੁਤ ਸੋਹਣੀ ਹੈ। ਕਿਆ ਅਵਗਣ ਤੁਝ ਮੈਂ ਭਇਓ, ਭਾਵਰ ਨਾ ਬੈਠਿਓ ਪਾਸ, ਤੇਰੇ ਵਿੱਚ ਕਮੀ ਕਿਹੜੀ ਹੈ, ਬਾਕੀ ਦੇ ਸਾਰੇ ਫੁੱਲਾਂ ਤੇ ਭੌਰਾ ਮੰਡਰਾਉਂਦਾ, ਤੇਰੇ ਤੇ ਕਿਉਂ ਨਹੀਂ ਆਉਂਦਾ। ਤਾਂ ਫਿਰ ਅੱਗੋਂ ਉਹ ਫੁੱਲ ਦੇ ਮੂੰਹ ਤੋਂ ਬਚਨ ਕਢਾਉਂਦਾ ਵਿਦਵਾਨ, ਕਹਿੰਦਾ ਚੇਰੀ ਮੁਝ ਮੈਂ ਤੀਨ ਗੁਣ, ਐ ਮਾਲੀ ਮੈਂ ਮੰਨਦਾ ਵੀ ਮੇਰੇ ਵਿੱਚ ਤਿੰਨ ਗੁਣ ਨੇ, ਜੋ ਤੂੰ ਕਹਿਣਾ ਬਿਲਕੁਲ ਸਹੀ ਗੱਲ ਹੈ, ਰੂਪ ਰੰਗ ਔਰ ਵਾਸ। ਮੇਰਾ ਰੂਪ ਵੀ ਵਧੀਆ, ਸੁਗੰਧੀ ਵੀ ਹੈ, ਰੰਗ ਵੀ ਹੈ, ਪਰ ਇੱਕ ਤੇਰਾ ਭੁਲੇਖ ਹੈ, ਤੂੰ ਕਹਿਣਾ ਵੀ ਤੇਰੇ ਤੇ ਭੌਰਾ ਕਿਉਂ ਨਹੀਂ ਬਹਿੰਦਾ, ਪਰ ਮੇਰਾ ਜਵਾਬ ਇਹ ਹੈ ਮੈਂ ਭੌਰੇ ਨੂੰ ਬੈਠਣ ਨਹੀਂ ਦਿੰਦਾ, ਮੈਂ ਭੌਰੇ ਨੂੰ ਬੈਠਣ ਨਹੀਂ ਦਿੰਦਾ। ਉਹ ਮਾਲੀ ਕਹਿੰਦਾ ਕਿਉਂ, ਕਿਉਂ ਨਹੀਂ ਬੈਠਣ ਦਿੰਦਾ? ਤੇ ਉਹ ਕਵਿਤਾ ਦੇ ਬੋਲ ਨੇ, ਚੇਰੀ ਮੁਝ ਮੈਂ ਤੀਨ ਗੁਣ, ਰੂਪ ਰੰਗ ਔਰ ਵਾਸ, ਜਗ੍ਹਾ ਜਗ੍ਹਾ ਕੇ ਮੀਤ ਕੋ ਕੌਣ ਬਿਠਾਵੇ ਪਾਸ। ਉਹ ਤਾਂ ਥਾਂ ਥਾਂ ਤੇ ਭੜਕਦਾ ਰਿਹਾ ਨਾ, ਕਦੇ ਕਿਸੇ ਫੁੱਲ ਤੇ ਗਿਆ, ਕਦੇ ਕਿਸੇ ਫੁੱਲ ਤੇ ਗਿਆ, ਜਦੋਂ ਮੇਰੇ ਕੋਲ ਆਉਂਦਾ ਮੈਂ ਬੈਠਣੇ ਨਹੀਂ ਦਿੰਦਾ, ਵੀ ਜਾ ਜਿਹਨਾਂ ਕੋਲ ਪਹਿਲਾਂ ਗਿਆ ਸੀ ਉੱਥੇ ਚਲਾ ਜਾ, ਮੇਰੇ ਕੋਲ ਕੀ ਕਰਨ ਵਾਸਤੇ ਆਇਆ। ਤਾਂ ਸੁਨੇਹਾ ਕੀ ਮਿਲਦਾ, ਜਿਹੜਾ ਦਰ ਦਰ ਤੇ ਫਿਰਨ ਵਾਲਾ ਹੋਵੇ ਇਸ ਦਰ ਤੇ ਉਹਨੂੰ ਕੁਝ ਨਹੀਂ ਮਿਲਦਾ। ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੂੰ ਆਂਖ ਤਰੇ ਨਹੀਂ, ਆਨਿਓ ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹਿਆ, ਮੇਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਤੋ ਮੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਵਰ ਚਾਹੂੰ ਸੋ ਤੁਮ ਤੇ ਪਾਉ। ਤੇ ਬਾਬਾ ਫਰੀਦ ਸਾਹਿਬ ਨੇ ਕੀ ਕਿਹਾ, ਕਹਿੰਦੇ ਮਾਲਕ ਜੀ ਜੇ ਕਦੇ ਮੇਰੇ ਜੀਵਨ ਵਿੱਚ ਐਸਾ ਸਮਾਂ ਬਣ ਆਵੇ ਕਿ ਮੈਨੂੰ ਕਿਸੇ ਦੂਜੇ ਦੇ ਦਰ ਤੇ ਬੈਠਣਾ ਪਵੇ ਨਾ, ਦੂਜੇ ਦੇ ਦਰ ਦੀ ਗੁਲਾਮੀ ਕਰਨੀ ਪਵੇ, ਮੈਂ ਤੇਰੇ ਅੱਗੇ ਇੱਕ ਅਰਜੋਈ ਕਰਦਾ, ਦੂਜੇ ਦੇ ਦਰ ਤੇ ਜਾਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਾਨ ਕੱਢ ਦੀ, ਮੈਂ ਨਹੀਂ ਜਾਣਾ। ਫਰੀਦਾ, ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰ ਓਲੇ, ਜੇ ਮੈਨੂੰ ਦੂਸਰੇ ਦੇ ਦਰ ਦਾ ਮੁਖਾਜ ਹੋਣਾ ਪਵੇ ਇਹ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਦੀ, ਮੈਂ ਦੂਜੇ ਦੇ ਦਰ ਦਾ ਮੁਖਾਜ ਨਹੀਂ ਜੇ ਹੋਣਾ। ਤੇ ਸਿੱਖਾ, ਤੇਰਾ ਕੀਦਾ ਵੀ ਇਸ ਤਰ੍ਹਾਂ ਦਾ ਬਣ ਜੇ ਨਾ, ਆਹ ਗੁਰੂ ਦੇ ਕੋਲ ਕਹਿ, ਆਵਰ ਨਾ ਸੂਝੈ ਦੂਜੀ ਠਾਰ, ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ। ਹਾਰ ਪਰਿਓ ਤਾਂ ਦੁਆਰੀ, ਮੈਂ ਤੇਰੇ ਅੱਗੇ ਹਾਰ ਗਿਆ, ਤੇਰੇ ਅੱਗੇ ਮੇਰੀ ਕੋਈ ਹੋਂਦ ਨਹੀਂ, ਤੇਰੇ ਅੱਗੇ ਮੈਂ ਮਿਟ ਗਿਆ, ਮੈਂ ਤੇਰੇ ਅੱਗੇ ਸਰੈਂਡਰ ਕਰ ਦਿੱਤਾ, ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ। ਲੇਖਾ ਛੋੜ ਅਲੇਖਾ ਛੂਟੈ, ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਨਾਲ ਲੇਖਾ ਕਰ, ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਨਾਲ ਲੇਖਾ ਕਰ, ਕਿਉਂਕਿ ਜੇ ਤੂੰ ਲੇਖਾ ਕਰਨ ਲੱਗ ਗਿਆ ਨਾ ਤਾਂ ਮੇਰੀਆਂ ਫਾਈਲਾਂ ਤਾਂ ਬਹੁਤ ਭਰੀਆਂ ਹੋਣੀਆਂ ਨੇ, ਜਿੰਨੇ ਕਵਗਣ ਮੈਂ ਕੀਤੇ ਆ, ਪਾਪ ਮੈਂ ਕਮਾਇਆ, ਬੜੀਆਂ ਫਾਈਲਾਂ ਭਰੀਆਂ ਹੋਈਆਂ। ਨਾ ਤਾਂ ਮੈਂ ਲੇਖਾ ਕਰਨਾ ਵੀ ਮੈਂ ਕਿੰਨਾ ਨਾਮ ਜਪਿਆ, ਬਾਣੀ ਪੜ੍ਹੀ, ਸੰਗਤ ਕੀਤੀ, ਲੇਖਾ ਮੈਂ ਵੀ ਨਹੀਂ ਕਰਦਾ, ਤੇ ਲੇਖਾ ਤੂੰ ਵੀ ਨਾ ਕਰੀ, ਤੂੰ ਲੇਖਾ ਨਾ ਕਿਤੇ ਕਰਨ ਲੱਗ ਜਾਈ, ਆਦਲ ਨਾ ਕਰ, ਨਿਆਂ ਨਾ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਪਤਾ ਜੀ ਤੇ ਤੂੰ ਕਿਰਪਾ ਕਰ ਦੇਵੇ ਨਾ, ਜਾ ਕੋ ਆਪਣੀ ਕਰੈ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼, ਕਹੋ ਨਾਨਕ ਦਰ ਕਾਗਦ ਫਾਰੇ, ਜਣ ਨਾਨਕ ਲੇਖਾ ਸਮਝਾ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜੇ ਤੇ ਤੇਰੀ ਕਿਰਪਾ ਹੋ ਜੇ ਨਾ, ਬਖਸ਼ਿਸ਼ ਹੋ ਜੇ, ਫਿਰ ਤੂੰ ਲੇਖਾ ਨਹੀਂ ਵੇਖਦਾ। ਲੇਖਾ ਛੋੜ ਅਲੇਖਾ ਛੂਟੈ, ਜੇ ਤੂੰ ਲੇਖਾ ਕਰਨ ਲੱਗ ਗਿਆ ਸਾਡਾ ਛੁਟਕਾਰਾ ਨਹੀਂ ਹੋਣਾ। ਹਮ ਨਿਰਗੁਣ ਲੇਹੋ ਉਵਾਰੀ, ਮੇਰੇ ਵਿੱਚ ਗੁਣ ਕੋਈ ਨਹੀਂ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ। ਸਾਧਵਕ ਸਿੰਧ ਸਦਾ ਮਿਹਰਬਾਨ, ਐ ਮਾਲਕ ਜੀ ਤੂੰ ਸਦਾ ਬਖਸ਼ਣਹਾਰ ਹੈ, ਮੇਰਾ ਕਰਨ ਵਾਲੇ ਸਭਨਾ ਦੇ ਆਧਾਰੀ, ਤੇ ਸਾਰਿਆਂ ਦਾ ਆਸਰਾ ਤੂੰ, ਸਾਰਿਆਂ ਦੀ ਜਿੰਦ ਜਾਨ ਤੂੰ ਹੈ, ਸਾਰਿਆਂ ਦਾ ਸਹਾਰਾ ਤੂੰ ਹੈ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ, ਐ ਸਤਿਗੁਰੂ ਜੀ ਮੈਂ ਤੇਰੀ ਸ਼ਰਨ ਵਿੱਚ ਪਿਆ, ਕਿਰਪਾ ਕਰ, ਆਹ ਜਿਹੜਾ ਮਨੁੱਖਾ ਜਨਮ ਹੈ ਨਾ ਇਹਦੇ ਵਿੱਚ ਮੈਨੂੰ ਵਿਕਾਰਾਂ ਤੋਂ ਪਾਪਾਂ ਤੋਂ ਬਚਾ ਲਾ ਤੇ ਆਪਣੀ ਸ਼ਰਨ ਵਿੱਚ ਰੱਖ ਲਾ। ਸਮੁੱਚੇ ਸ਼ਬਦ ਦਾ ਭਾਵ ਇਹੀ ਹੈ, ਜਦੋਂ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਮਿਟ ਕੇ ਆਉਣਾ। ਸਾਧੂ ਕੀ ਮਨ ਓਟ ਲਿਹੋ, ਉਕਤ ਸਿਆਣਪ ਤਿਆਗ, ਗੁਰ ਦੇਖਿਆ ਜੇ ਮਨ ਵਸੈ, ਨਾਨਕ ਮਸਤਕ ਭਾਗ। ਜੋ ਇੱਥੇ ਆ ਕੇ ਆਪਣਾ ਸਿਰ ਰੱਖ ਦਿੰਦੇ ਨੇ ਉਹਨਾਂ ਦਾ ਸਿਰ ਬਹੁਤ ਉੱਚਾ ਹੋ ਜਾਂਦਾ। ਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਪ੍ਰਵਾਨ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ। ਸਤਿਗੁਰੂ ਜੀ, ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਆਓ। ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ, ਹਜੂਰੀ ਰਾਗੀ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਡੀ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ, ਸੋ ਇੱਥੇ ਹੀ ਸਮਾਪਤੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।